कॉल करें 416-243-9836 416-243-9836। कनेक्शन आपका दुनिया के साथ।
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है। मैंने सेव किए हैं $2,000।
क्या चमत्कार किया, मुझे भी गुर सिखाओ ना।
कोई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर की इंश्योरेंस में खूब सेविंग कर सकते हैं। 6472903773 6472903773।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
चांदनी बैंक्वेट हॉल,
इंटेलिजेंट चॉइस लोकेशंस, साउंड सिस्टम इनोवेशंस, चांदनी बैंक्वेट हॉल,
30 years ऑफ हॉस्पिटैलिटी एक्सपीरियंस, कॉर्पोरेट इवेंट, एग्जीबिशन, एक्सपो और एनी सेलिब्रेशन,
इंडोर एंड आउटडोर गोल्फ कोर्स फैसिलिटीज, चांदनी बैंक्वेट हॉल। फॉर अपॉइंटमेंट कॉल टुडे एट 9054588888 9054588888 और विजिट chandnivictoria.ca।
Petro Canada pesh kar de Duron heavy duty diesel engine oils hun full service savings naal 10W30 synthetic $20 discount, $5W30 $40 discount, offer limited time lay, $5W30 quick start aur oil flow thande mausam vich jeetu, $10W30 engine di kargozari nu banaye rakhda, QTL di tin locations te pujjo aur laab chakko, exit 268 Cambridge, exit 579 Napanee, exit 5 Fort Erie, Petro Canada aur UTL, बल्ले बल्ले अनूठा साख।
हाउ सीट महल ते स्वाद दियारो, दुनिया हुई दीवानी, हो शुद्ध खोए दी जे मिठाई, रज रज के तुसी खानी, नॉन वेज ते वेज फूड दा स्वाद बड़ा तूफानी, साडे स्वीट महल दा लभणा नी कोई सानी।
वधेरे जानकारी दे लई तुसी संपर्क कर सकदे हो सुखा कंग जी नूं 416-619-9991 ते 416-679-9191।
नोबल फ्रेश फूड, जी हाँ, सस्ती और बेहतरीन ग्रोसरी के लिए नोबल फ्रेश फूड, ताहिर मियां, मियां सुपरमार्केट वाले, अनबीटेबल डील्स रिटेल या फिर होलसेल, ताले 349 चार पाउंड्स, एक्स्ट्रा लॉन्ग बासमती चावल 100% गारंटी 899 10 पाउंड्स, जॉनसन मैंगो जूस आजमाई शर्त है, ताजा सब्जी, आटा, चावल, दाल, मसाला जात और ड्राई फ्रूट्स। नोबल फ्रेश फूड, दो लोकेशन 20 क्लिंगन ड्राइव इन ब्रैम्पटन, इसके साथ आपको सेकंड लोकेशन मिलेगी एयरपोर्ट एंड सेंट्रल फूड इंटरसेक्शन पे। नोबल फ्रेश फूड।
घर बनवाना हो या पुराना घर नया करना हो, अरम होम बिल्डर्स एंड रेनोवेटर्स आपके साथ हैं। कस्टम होम बिल्ड्स, होम एडिशन, किचन और बाथरूम रेनोवेशंस, बेसमेंट रेनोवेशन, पेंटिंग, टाइल्स और हार्डवुड फ्लोरिंग्स के लिए हर काम में महारत, मेयार और एतमाद। अभी कॉल कीजिए 416-841-5825 या विजिट कीजिए इनकी वेबसाइट aramrenovation.ca। अरम रेनोवेशन, ख्वाबों की तामीर एतमाद के साथ।
एना सोना कर लिया, हुन अप्लायंसेस भी स्टेनलेस स्टील दे ही चाहिए।
हाँ जी, स्टेनलेस स्टील दे अप्लायंसेस मिलेंगे तानू ब्रैम्पटन टीवी एंड अप्लायंसेस ते, जिते फ्रिज, स्टोव, डिशवॉशर, थ्री पीस किचन बंडल, इसो अलावा फ्रंट लोड वॉशर एंड ड्रायर, एनर्जी सेवर, एनर्जी स्टार, ते टीवी सेक्शन इच सोनी, सैमसंग, पैनासोनिक, शार्प, हर साइज से हर ब्रांड दा टीवी विद द लोएस्ट प्राइसेस इन द टाउन, सिर्फ ब्रैम्पटन टीवी एंड अप्लायंसेस ते। ब्रैम्पटन टीवी एंड अप्लायंसेस 801 Bowie Drive West, Brampton, ya call karo 905-450-2828 905-450-2828।
Rajdhani Rajdhani, koi mange meetha, koi kahe namke, ek baat to pakki hai, ye sab hai iske shauki, ye hai
राजधानी राजधानी राजधानी
राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
ये है राजधानी राजधानी राजधानी
Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
ਕੀ ਤੁਸੀਂ ਵੈਡਿੰਗ ਰਿਸੈਪਸ਼ਨ ਬਰਥਡੇ ਪਾਰਟੀ ਯੂਨੀਵਰਸਿਟੀ ਦੇ ਵਾਸਤੇ ਖੂਬਸੂਰਤ ਹਾਲ ਲੱਭ ਰਹੇ ਹੋ? ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਨਵਾਂ ਔਰ ਖੂਬਸੂਰਤ। ਦੋ ਵੱਡੇ ਹਾਲ, 100 to 600 ਤੱਕ ਮਹਿਮਾਨਾਂ ਦੀ ਗੁੰਜਾਇਸ਼, ਵੱਡੀ ਆਸਾਨ ਪਾਰਕਿੰਗ, ਸਭ ਤੋਂ ਖਾਸ ਗੱਲ ਸਵੀਟ ਮਹਿਲ ਦਾ ਲਜ਼ੀਜ਼ ਖਾਣਾ, ਤਾਜ਼ਾ ਖਾਣਾ। ਤੁਹਾਡੀ ਤਕਰੀਬ ਨੂੰ 4 ਚੰਦ ਲਗਾ ਦੇਵੇਗਾ। ਕਿਸੇ ਵੀ ਮੌਕੇ ਦੀ ਫੰਕਸ਼ਨ ਦੀ ਬੁਕਿੰਗ ਹੈ, ਕਾਲ ਕਰੋ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਦੇ ਸੁੱਖਾ ਜੀ, 416-736-6820, 416-736-6820। गिल रेनोवेशन, अपने घर को नया और खूबसूरत बनाइए। तमाम रिहायशी और कमर्शियल रेनोवेशन के काम, जैसे कि फ्लोरिंग, किचन रेनोवेशन, बाथरूम रेनोवेशन, ओपन कॉन्सेप्ट डिजाइन, साइड एंट्रेंस, लीगल बेसमेंट, मुकम्मल अपग्रेड। क्या आप नया किचन या बाथ वैनिटी भी लगवाना चाहते हैं? तो बस एक बार मिलिए गिल रेनोवेशन। अपने तमाम ईमानदार सर्विस, बेहतरीन कीमतें, मयार पर कोई समझौता नहीं, बेहतरीन काम बार वक्त। बॉबी से बात कीजिए, 416-846-4141, 416-846-4141। किल रेनोवेशन।
ओपन माइक कैफे एंड कुजीन, जहां आपको मिलेंगे मजेदार खाने जैसे कि लाहौरी गोट कड़ाही, शिनवारी गोट कड़ाही, निहारी, हलीम, पाए, बिरयानी, सीख कबाब, चिकन टिक्का, शवरमा, पिज्जा और मजेदार लाहौरी छोले, पालक पनीर और बहुत सी वेजिटेरियन ऑप्शंस। ओपन माइक कैफे एंड कुजीन, वही देसी अंदाज और वही देसी जायका। 1310 दंदा स्ट्रीट ईस्ट, मिसिसागा, यूनिट 3। ऑर्डर नाउ, कॉल 416-526-6800।
First mortgage, second mortgage, yeah, phir hove loan.
Socho na bas, bilkul bhi hone milao phone.
416-502-8000। स्ट्रेस चाहे लख दा होवे या कख दा, उस जिंदगी मुश्किल कर देता है। बाकी बातें एक तरफ, आपके फाइनेंशियल स्ट्रेस का हल है शिराज शफीक, जिनके पास है मिलियंस ऑफ डॉलर्स के प्राइवेट फंड्स। लास्ट मिनट क्लोजिंग्स हो या डिफिकल्टीज, सभी के लिए शिराज शफीक। 416-502-8000, लाइसेंस नंबर 10845, इंडिपेंडेंटली ओन्ड एंड ऑपरेटेड।
एशियन फूड सेंटर दिया सारिया लोकेशन ते लग चुकी है 2 अप्रैल to 19 अप्रैल तक विसाखी सेल। दीप और दीप मल्टीग्रेन आटा 14.99, 10 पाउंड इंडिया गेट प्रीमियम राइस 12.99, 2 पाउंड वाघ बकरी टी 10.99, 2 किलो मदानी दही 5.99। इस तो अलावा ताजे फल फ्रूट, इंडिया वाले पांडे, दाला, सब्जियां, मिठाइयां आते होर भी सब कुछ मिलता जी अंडर वन रूफ। विजिट एशियन फूड सेंटर, कॉल 416-740-3262।
टेली टाइम इलेक्ट्रॉनिक्स, LEDs और होम अप्लायंसेस की हॉटेस्ट और ब्रांडेड रेंज के साथ 0% फाइनेंस, गारंटी और लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेली टाइम ब्रैम्पटन, 280 रदरफोर्ड रोड, या स्प्रिंगडेल स्क्वायर शॉपिंग सेंटर, या इटोबिको 1770 एल्बियन रोड, या 9909 मार्कम रोड। मजीद तफसीलात के लिए कॉल करें 905-455-1666। टेली टाइम इलेक्ट्रॉनिक्स।
जी साहब, अस्सलाम वालेकुम व रहमतुल्लाहि व बरकातुहू। हमारे फहम मुज़फ़्फ़र आपके साथ और हमारा आपका साथ इंशाल्लाह आज भी रहेगा, रात शाम को 8 बजे तक, यानी मगरिब की अजान के करीब तक। प्रोग्राम में आप तमाम को खुश आमदीद कहते हैं। एक तो फिर सर्दी ने हमें लपेट में लिया, बड़ी कोशिश करें कि अपने आप को केयर करें, कवर करके रखिएगा, बिकॉज कोविड 2 जो है इट्स इन हियर और ज़ाहिर अब आगे ही और ही बहुत सारे मसाइल हैं। तो मेरा ख्याल है कि गवर्नमेंट्स तो बिल्कुल अफोर्ड नहीं करती कि सिस्टम को एक दफा फिर से शट डाउन किया जाए। बहरहाल एवरीबडी इज गोइंग थ्रू अ डिफिकल्ट टाइम। मैं आप भी डिफरेंट प्रोग्राम्स को सुनते हैं, मेरी आप लोगों से रिक्वेस्ट है, हम बाज़ूकात अपनी सादगी के बीच में ऐसी न्यूज या ऐसी वीडियोज देखते हैं जो बिल्कुल हकीकत के करीब लगती हैं, और मैं इसको खास तौर पर इस वक्त हाईलाइट करना चाह रही हूं। कल आपको मैंने बताया था मेरे सर में बहुत दर्द थी, तो आई वेंट टू बेड। मेरा बेटा मेरे साथ आके वहां पे बैठे हुए थे, तो ही स्टार्टेड लुकिंग इन टू माई फोन। तो बहरहाल जब मैं रात को, मुझे कहने लगे कि मॉम आपको पता है कि आप के एक्स के ऊपर जो फॉलोइंग है आपकी या जो भी है, मोस्ट ऑफ दैट इज फेक। बहरहाल हमारे दो अकाउंट्स हैं, एक 770 का एक अकाउंट है जिसमें आप लोग ई आवाज के नाम से है। ये पुराना अकाउंट था,
خیر اس نے ان کو پورے کے پورے کو میرے فون کو دیکھا اور جو چیز تھی ان نیسیسری وہ نکال دی. اس نے کہا کہ آپ لوگوں کو بالکل احساس نہیں ہوتا کہ آپ لوگ ریئل کے ساتھ چل رہے ہیں یا آپ آرٹیفیشل کے ساتھ. ایون اگر آپ چلے جائیں ٹویٹر کے اوپر چلے جائیں تو بہت سارے اکاؤنٹس کریٹ کیے ہوئے ہیں. دیر آر جینوئن اکاؤنٹس اور انہی اکاؤنٹس کی ڈمیز بھی بنائی گئی ہیں, یعنی فیک اکاؤنٹس بھی ان کے ساتھ ہیں. مثال کے طور پہ ایلان مسک کا اگر آپ دیکھتے ہیں, ایلان مسک کا ایک اکاؤنٹ ہے مگر اس کے ساتھ بے شمار اکاؤنٹ ہیں. اب اکاؤنٹس جو ہیں وہ ڈفرنٹ اکاؤنٹ ہیں, دوز آر فیک اکاؤنٹس. تو کہنے کا مقصد یہ ہے کہ ہم بعض اوقات اپنی سادگی کے بیچ میں بھی غلط کام کرتے ہیں. غلط نہیں کرتے, یعنی ہم اس چیز کو صحیح سمجھ لیتے ہیں جو حقیقت میں صحیح نہیں ہوتی. انٹرنیشنلی جو صورتحال ہے آج کے پروگرام میں بھی حسب سابق اس کے بارے میں بات کریں گے. آج کے پروگرام میں دو تین چیزیں میں نے آپ کے ساتھ کور کرنی ہے. میرا خیال ہے 3:30-4:30 بھی کوئی ہمارے ساتھ ہے, اور 5:00 ہمارے ساتھ آج آشر عظیم صاحب آئیں گے. آپ کو پتہ ہی ہے کہ ابھی کل ہی کی آج کا دن, آف کورس اٹس ریئل ڈیفیکلٹ ڈے, اور ہنسنا بولنا اپنی جگہ پہ ہے مگر دیر از اے تھریٹ ان دا ورلڈ کہ اگر ایک سولازیشن کو آج صفائی ہستی سے مٹایا جائے گا, وچ لکس نیکسٹ ٹو امپاسبل, مگر ان تمام کے بارے میں بات کریں گے آج آ کے جناب آشر عظیم صاحب ڈیفینیٹلی. اب یہاں دو چیزیں آپ کے ساتھ شیئر کرنا چاہتی ہوں. ایک تو یہ کہ پہلے مسلمز کے بیچ میں ہی صرف کہا جاتا تھا کہ انتہا پسندی, مذہبی انتہا پسندی کا ذکر کیا جاتا تھا. اب آپ مسلمز کی بات کر لیں, آپ کرسچنز کی بات کر لیں, یا آپ جیوز کی بات کر لیں, تو کرسچنز میں بھی کہا جاتا ہے ریزریکشن آف حضرت عیسیٰ علیہ السلام, حضرت موسیٰ علیہ السلام کا, یعنی انہوں نے دوبارہ اپیئر ہونا ہے, اس کے بارے میں ذکر کیا جاتا ہے, جہاں پہ پرومس لینڈ کا ذکر کیا جاتا ہے کہ یہ تمام چیزیں ون بائی ون ہونی ہیں اور اس کے بعد ریزریکشن آف حضرت موسیٰ علیہ السلام ہوگی. تو بہرحال بینگ مسلم ہم بھی بلیو کرتے ہیں کہ عیسیٰ علیہ السلام کو دوبارہ ڈیفینیٹلی آنا ہے. کرسچنز بھی اسی چیز کے اوپر بلیو کرتے ہیں. آج انہیں کے بارے میں بات کریں گے. امریکہ کا کیا صورتحال چلتی ہے, اور آج ایک اور چیز میں نے آپ کے ساتھ شیئر کرنی ہے, اور میں وہ لیٹر بھی آپ کے ساتھ شیئر کروں گی کہ پریزیڈنٹ ٹرمپ, ایسٹر کا دن بڑا امپورٹنٹ دن ہے کرسچینٹی میں, جس کو نارتھ امریکہ میں آج, بلکہ ٹکر کارلسن نے بھی اسی پہ پروگرام کیا ہے کہ نارتھ امریکہ نے اراؤنڈ 4 hours ago ہی ڈیڈ دس پروگرام, کہ نارتھ امریکہ نے ایسٹر کے دن کو یہی سمجھ دیا ہے کہ جو ایسٹر بنی کے لحاظ سے کہ آپ نے گولڈن ایگ کو تلاش کرنا ہے اور چاکلیٹس آپ کو ملنی ہیں, بٹ بیسیکلی اٹس اے ویری ریلیجیس اینڈ سیکرڈ ویک تھا جو ہمارا پچھلا ویک گزرا ہے. اور ایسٹر ہالیڈے یقیناً آپ لوگوں نے منائی بھی گئی, بہت ساری چیزیں یہاں پہ بند بھی تھیں, آپ تمام کو معلوم ہے. اٹ واز اے لانگ ویکینڈ, فرائیڈے سے لے کے منڈے تک چھٹی لوگوں نے گزاری. تو بہرحال آج انہی چیزوں کے بارے میں ہم بات کرتے ہوئے چلیں گے. بائبل کی ایک اور پریڈکشن کے بارے میں اس وقت بات کی جا رہی ہے. آپ کو پتہ ہی ہے کہ کیلیفورنیا کا اگر ہم ذکر کرتے ہیں تو کیلیفورنیا میں بہت زیادہ ڈراؤٹ بھی رہا, یعنی بہت زیادہ خشکی بھی رہی. وہاں ہر چیز انتہا کے اوپر ہے, اگر بارشیں ہوتی ہیں تو انتہا پہ بارشیں ہوتی ہیں, اگر ڈراؤٹ یا خشکی ہوئی تو پانی کی کمی بھی انتہا کی ہوئی, اور آگ لگی تو بے انتہا آگ لگی. آپ کو پتہ ہی ہے پچھلے سال جب آگ لگی تھی تو کس قدر جگہیں جلی تھی. اور اگر ہم بات کرتے ہیں امیری کی تو کیلیفورنیا میں دنیا کے امیر ترین لوگوں کے گھر موجود ہیں, اور اگر ہم غربت کی بات کریں تو غربت بھی اپنے انتہا کے اوپر ہے. تو کیلیفورنیا میں ہر چیز آپ کو اپنے ایکسٹریم کے اوپر نظر آتی ہے. تو جو ایک بائبلیکل یعنی بائبل کے لحاظ سے جس سیلاب کا ذکر کیا جا رہا ہے وہ بھی کیلیفورنیا. اس سے پہلے بھی آپ کو پتا ہے ایک دو جو ہریکینز آئے, ان ہریکینز کی وجہ سے امریکہ کے مختلف شہروں میں جو آیا, مگر وہ کہتے ہیں کہ 200 سال کے بیچ میں اس طرح کا سیلاب نہیں دیکھا گیا جس طرح کے سیلاب کی توقع کی جا رہی ہے. اٹس اے سائنٹیفک ریسرچ جس کو مجھے آپ کے ساتھ شیئر کرنا ہے. ڈونلڈ ٹرمپ صاحب نے ایسٹر منڈے کو جو ایک اپنی پوسٹ شیئر کی تھی جس میں انہوں نے جن الفاظ کا انتخاب کیا تھا وہ ایک پریزیڈنٹ کے شایان شان نہیں تھے. اس کے جواب میں ایران کے پریزیڈنٹ نے جو ایک لیٹر لکھا ہے وہ بھی میں آج آپ کے ساتھ شیئر ضرور کروں گی. میرا خیال ہے ہم اسی سے شروع کر لیں تو زیادہ بہتر ہے. آج کے پروگرام میں یقیناً یہ پروگرام آپ تک پہنچانے میں ہمارے سپانسرز کا بڑا امپورٹنٹ ساتھ ہوتا ہے. میری آپ سے ریکویسٹ ہے کہ 770 کے تمام پروڈیوسرز, ان کے ہوسٹس کو ضرور تعاون دیا کیجیے گا. میں آپ کو یقین سے دلاتی ہوں یقین دلوانا چاہتی ہوں کہ ہر ہوسٹ جو ہے جن اسپانسرز کو لے کے آتا ہے وی ڈیفینیٹلی ڈو آر ڈیو ڈیلیجنس. اس کی وجہ یہ ہے کہ ہم تو اسکرین پہ آپ کے سامنے ہیں, چاہے ٹیلی فون کے نمبرز کی بات کر لیں, چاہے آپ اس مائک کی بات کر لیں, ہم تو بالکل آپ کے سامنے ہیں, بالکل محاذ کے اوپر کھڑے ہوئے ہیں, تو یو کین چیک اس اینی ٹائم. سو کوئی بھی شخص اپنی پوزیشن کو جیپرڈائز کرنے کی کوشش نہیں کرے گا. بہرحال دنیا کی چند ایک خبروں کو کور کرتے ہوئے کینیڈا کی ایک دو نیوز کو کور کروں گی اور اس کے بعد پھر ہم لے کر کے چلیں گے اپنے اسپانسرز کی طرف بھی. ذکر کرنا چاہتی ہوں اوپن مائک کیفے کا, ناصر شاہ صاحب کا نام اوپن مائک کیفے کے دیے جناب آفتاب اقبال صاحب نے بنیادی طور پر اوپن مائک کیفے شروع کیا اور ناصر شاہ صاحب نے اس پروگرام اس بزنس کو یعنی اوپن مائک کیفے کو اڈاپٹ کیا بیکاز آفتاب اقبال صاحب یہاں ٹورنٹو میں تو نہیں ہوتے, کینیڈا میں تو نہیں ہوتے, اس لیے وہ اس کو لک آفٹر کرتے ہیں. تو اوپن مائک کیفے ایک ریسٹورینٹ ہے اور ان کی جو سب سے بہترین برانچ ہے جس کو اب ریسٹورینٹ کے ساتھ ساتھ ایک چھوٹی سی سٹنگ پلیس بینکوٹ ہال کی طرح سے بھی انہوں نے اراؤنڈ 100 سے چند, میں آئی ڈونٹ وانٹ ٹو ایگزیجریٹ, اچھی بھلی تعداد کے لوگ بیٹھ سکتے ہیں. آئی آسک ناصر شاہ صاحب اس کے بارے میں بات کریں گے. ان کا جو 1310 ڈنڈاس اسٹریٹ پہ, ڈنڈاس اور ڈکسی کا انٹرسیکشن ہے, دیٹ از اے بیوٹیفل فائن ڈائننگ کی پلیس ہے اوپن مائک کیفے, اس کے نام کو آپ یاد رکھیے گا. ہمارے آج کے پروگرام کو آپ تک پہنچانے میں تعاون دیا ہے لیم فائے نے بھی, اور لیم فائے اگر آپ نے رقم پاکستان بھیجوانی ہے, دس از آپ کے ٹیلی فون پہ آپ یہ ایپ انسٹال کرتے ہیں, ویری سیف اینڈ سیکورڈ ہے. مجھے آج جیسے پیسے بھیجوانے تھے تو آئی جسٹ ہیڈ ٹو سینڈ منی, اب تو بلکہ انہوں نے ایک نیا فیچر بھی اس میں انٹروڈیوس کر دیا ہے, میں وہ بھی شیئر کروں گی. تو آپ یقین کیجئے گا, آئی وینٹ ان ٹو مائی اکاؤنٹ, لیم فائی کا ای میل ایڈریس اس کے بیچ میں, آئی ٹرانسفرڈ ای میل پہ, امیجیٹلی وہ منی جو ہے وہ میرے اکاؤنٹ لیم فائی کے اکاؤنٹ میں آئی, اور ساتھ ہی میں نے اسی وقت بیٹھے بیٹھے یہ رقم جو ہے پاکستان بھیجوا دی. اینڈ ود ان میرے دیکھتے دیکھتے میں نے ای ٹرانسفر کیا میرے پرسنل بینک سے لیم فائی پہ آئی. آئی ڈو ہیو اے ٹریک ریکڈ فار دیٹ منی, نمبر ون. نمبر ٹو, جب وہ میری رقم میں آئی تو امیجیٹلی آئی وینٹ بیک ان ٹو مائی لیم فائی اکاؤنٹ اور میں نے جا کے اس کو رقم کو پاکستان بھیجوا دیا. اٹس اے ویری گڈ ایپ, اگر آپ دیکھیں تو آپ اپنے فون پہ انسٹال کر سکتے ہیں, آپ کے فیس کو ریکگنائز کر سکتے, نو بڈی کین مس یوز اٹ, کوئی بھی نہیں اس کو مس یوز کر سکتا. ایل ای ایم ایف آئی لیم فائی, لیم فائی, ایل ای ایم ایف آئی لیم فائی کے نام سے یہ ایپ ہے. ہمارے آج کے پروگرام تو آپ تک پہنچانے میں بیور ٹیلی کمیونیکیشن نے بھی ہمیں تعاون دیا, اور بیور ٹیلی کمیونیکیشن دے پرووائڈ یو انٹرنیٹ سروسز, انٹرنیٹ سروسز, ریموٹ انٹرنیٹ سروسز سے آپ نے ٹریول کرنا ہے, دنیا کے کسی بھی خطے میں جانا ہے, اراؤنڈ 200 کنٹریز اراؤنڈ دا ورلڈ پہ بیور ٹیلی کمیونیکیشن کی سروسز موجود ہیں. اور ہمارے کہنے کی بات نہیں ہے, اٹس جسٹ اے فری کال, آپ خود کال کر کے پتا کر لیں. ایکسٹریملی 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 لو پرائسز, اگر ہم ٹیلی فون کے تھرو یوز کرتے ہیں, رومنگ چارجز تو بہت زیادہ ہیں, انایکسپٹیبلی بہت زیادہ ہیں رومنگ چارجز, ویئر ایز بیور ٹیلی کمیونیکیشن سے جب آپ یہ انٹرنیٹ بائی کر کے جاتے ہیں, یہ ای سمس ہے, اٹس اے فیوچرسٹک اپروچ یعنی مستقبل کے لحاظ سے. 4162439836 اور میں 770 کے تمام کے تمام لسنرز کو کہنا چاہتی ہوں, آپ دیکھیے اس وقت ایران کی وار کے بارے میں میں اور آپ بات کر رہے ہیں, آپ امیجن کیجئے گا کہ ان کا جہاز کے دو پائلٹ اینڈ کو پائلٹ یا اسلحہ بردار جو اس کو لک آفٹر کرتا تھا ایمونیشن کو, اور جو ایک پائلٹ تھا, جہاز ایران میں گرتا ہے اور امریکہ کے پاس جو ہی وہ پیراشوٹ کھلتی ہے اور وہ پیراشوٹ ان کو لے کے نیچے اترتا ہے, جہاز تو تباہ ہو گیا. تو ان کا جو جی پی ایس سسٹم ہے وہ ایکٹیویٹ ہو جاتا ہے. اچھا, اب وہ ایکٹیویٹ بھی فل ٹائم نہیں ہوتا, وہ اپنا سگنل دیتا ہے, کیونکہ ایٹ دا مومنٹ لیٹسٹ ٹیکنالوجی کو استعمال کرتے ہوئے ہر فوجی اس لیٹسٹ ٹیکنالوجی سے لیس ہے. اور آپ دیکھیے گا کہ امریکنز وہاں پہنچتے ہیں, اپنے دونوں بندوں کو وہاں سے لے کے نکل جاتے ہیں. دس از اے ٹائم, اور آپ دیکھیے جہاز اڑتا جا رہا ہے اور اڑتے اڑتے جہاز میں فیول بھی بھرا جاتا ہے. ان دس ٹیکنالوجی ٹائم, اگر آج بھی ہم بات کرتے ہیں ریڈیو پروگرام سننے کے لیے, دیر آر ڈفرنٹ ٹیکنیکس, آپ اپنے فون پہ جسٹ 6478724900 ڈائل کر کے بھی پروگرام سن سکتے ہیں. ایپس ہیں, تمام لوگوں کے پاس ڈیٹا ہے, اور فون کی کمپنیاں ان لمیٹڈ ڈیٹا دے بھی رہی ہیں. तो आप ऐप अगर 770 AM की ऐप पे अगर जाएं, आप ऐप डाउनलोड करें, यू कैन लिसन टू द प्रोग्राम। बहुत सारी इन्फॉर्मेशन आपको प्रोवाइड की जाती है, हमारी वेबसाइट न्यूज़पेपर है, रेडियो प्रोग्राम सारे के सारे आप सुन सकते हैं। वेबसाइट है eawaz.com, आई बिलीव इसका भी 770 के नाम से एक डोमेन बन गई है, ताकि आप लोगों के लिए सहूलत रहे कि 770 के नाम को याद रखना निस्बतन आसान रहेगा। मैं अभी पिछले 27 साल में ई आवाज को एक्सप्लेन कर करके अब थक गई हूँ। इसके अलावा अगर आप चाहें तो आप अपने फोन पे सुन सकते हैं, आप अपने गाड़ियों में सुन सकते हैं। गाड़ियों में भी जाहिर है इलेक्ट्रॉनिक व्हीकल्स जो हैं, इलेक्ट्रॉनिक व्हीकल्स के लिहाज से यू डू हैव एन ऑप्शन कि अगर आप हमारी ऐप इंस्टॉल कर लेते हैं तो प्रोग्राम को सुन सकेंगे। बहरहाल ये तो डिफरेंट प्लेटफॉर्म्स हैं जहां पे प्रोग्राम को सुन सकते हैं। प्लीज हमारे टिकटॉक को जरूर सब्सक्राइब कीजिएगा। यहां पर आज जिक्र करना चाहती हूं कि एक जो वोटिंग हुई है उसके बारे में कि सलामती काउंसिल में स्टेट ऑफ हॉर्मस जो है उसकी करारदाद क्या थी। ये अरब कंट्रीज ने करारदाद पेश की है और अरब कंट्रीज का ख्याल है कि एक ईरान जो है जिसकी वजह से जो ये जो स्टेट ऑफ हॉर्मस है ये बहुत तंग सा रास्ता है, बहुत ही कम से किलोमीटर का, आई थिंक लेस देन 5 किलोमीटर का ये एरिया है जहां पर ईरान का मुकम्मल कंट्रोल है। और प्रेसिडेंट ट्रंप ने भी बल्कि जिक्र किया है कि ये इतना तंग रास्ता है कि एक भी टेररिस्ट जो है वो लोगों की जिंदगियों को अजाब बना सकता है। तो सलामती काउंसिल में जो अरब कंट्रीज हैं उन्होंने करारदाद ये पेश की थी कि यहां पर एक मुल्क का कंट्रोल नहीं होना चाहिए, मुख्तलिफ अफवाज का इस जगह पे कंट्रोल होना चाहिए। अल्टीमेटली दो कंट्रीज ने, रशिया और चाइना, दोनों ने इस करारदाद को वीटो कर दिया। ये तो आज तक की सूरत हाल है कि यस अगर ईरान का कंट्रोल है तो ईरान का कंट्रोल रहेगा, यानी मुख्तलिफ ममालिक अपनी फोर्सेज को इस्तेमाल नहीं कर सकेंगे। आज यकीनन अगर रात का जिक्र करते हैं तो शाम 8 बजे की डेडलाइन है जिसमें डोनाल्ड ट्रंप साहब, प्रेसिडेंट ऑफ अमेरिका, द फर्स्ट मैन ऑफ द वर्ल्ड, उन्होंने ये कहा है कि टुनाइट एट 8 o'clock अगर ईरान ने उनकी बातों को न माना तो यकीनन एक तहजीब को मुकम्मल तौर पर तबाह कर दिया जाएगा। एक लिहाज से बहुत अच्छा है कि डोनाल्ड ट्रंप साहब ने आज रियलाइज किया कि उन्होंने तहजीब का लफ्ज इस्तेमाल किया। इससे पहले अगर आप याद करें तो जितनी बार भी जिक्र किया था उन्होंने ईरान की तबाही का या उसको सफाई हस्ती से मिटाने का, तो एक मुल्क का जिक्र किया गया था जिस पे ईरान ने फौरी तौर पे अपना जवाब दिया था कि हम एक मुल्क नहीं है, हम 6,000 year old एक सिविलाइजेशन है। बहरहाल आज अमेरिका से बहुत से लोगों ने इसके ऊपर बहुत सारे इतराजात किए। टकर कार्लसन का मैं खास तौर पर जिक्र करूंगी। दिस इज नॉट कि वो मेरे दिल की बात कर रहे हैं, हमारी दिल की कोई भी बात नहीं है, वी आर जस्ट हेल्पलेस, हम तो वो एक लोग हैं जो इन न्यूज को आप तक पहुंचा रहे हैं। उन्होंने कहा है कि कैसे हो सकता है कि आप एक तहजीब को तबाह कर दें, कैसे हो सकता है कि वहां के बिजली घरों को आप तबाह कर दें। आप इमेजिन कीजिएगा बहुत से न्यू बॉर्न बेबीज हैं जो इनक्यूबेटर्स में पड़े हैं, अगर पूरा का पूरा ईरान जो है वो बिजली से बाहर चला जाएगा तो वो इनक्यूबेटर्स में जो बच्चे हैं वो अंदर ही घुट के मर जाएंगे। वो क्या होगा जो ओल्ड एज के लोग इन हॉस्पिटल्स में एडमिट हैं, वो क्या होगा जो कि किसी किस्म की सपोर्ट के ऊपर जो लोग मौजूद हैं, आप उनका कैसे, यू कैन पुट दीज पीपल इन टू द डार्कनेस। और अगर ऐसा होता है तो आपको पता ही है कि ईरान पर जो पहला हमला हुआ था जिसमें 165 स्टूडेंट्स एंड उसके साथ साथ वहां के जो अमले के लोग और बाकी लोगों की जिनकी डेथ हुई थी, अमेरिका में इस चीज को भी बड़े गम की निगाह से देखा जा रहा है, वो जो कि इतराज करना चाहते हैं, इतराज नहीं जो कि सच बात को करना चाहते हैं, मगर वो लोग जो मजबूर हैं वो मजबूर हैं, हम कुछ कर भी नहीं सकते। यहां से मैं पाकिस्तान के जो प्राइम मिनिस्टर हैं शहबाज शरीफ, उन्होंने डोनाल्ड ट्रंप साहब से खास तौर पर रिक्वेस्ट की है। सदर उन्होंने शहबाज शरीफ प्राइम मिनिस्टर ऑफ पाकिस्तान, उन्होंने कहा है कि सदर ट्रंप से मैं मुखलसाना दरख्वास्त करता हूं कि डेडलाइन में 2 हफ्तों की तौसी कर दें। यानी आप इमेजिन कीजिएगा ये तलवार को लटकना एक इंसान की फेस सेविंग के लिए हम किस हद तक जा सकते हैं। बहरहाल कमला हैरिस की अगर बात करें, आपको याद होगा कि ये डोनाल्ड ट्रंप साहब के साथ डेमोक्रेट्स को रिप्रेजेंट करते हुए इलेक्शन में उनकी हिस्सेदार थी, शी लॉस द इलेक्शन। और उन्होंने कमला हैरिस का आज फर्स्ट टाइम इस तरह से बयान ओपन आया है कि उन्होंने कहा है कि डोनाल्ड ट्रंप पूरी तहजीब को मिटाने की धमकी इंतहाई काबिल मजम्मत है, अमरीकी अवाम इसके हामी नहीं है। ये अमेरिका की नायब जो साबिक सदर हैं, नायब प्रेसिडेंट آف امریکہ جو بائیڈن کے دور میں. ایک اور ذکر کرنا چاہتی ہوں کہ پاکستان میں ایک جو بانڈز تھے یورو بانڈز, اس کی مدت پوری ہوئی اور پاکستان نے آج 1.43 crore کی ادائیگی, ناؤ دے ہیو ٹو پے اٹ بیک, 1.43 crore ڈالر کی ادائیگی کر دی ہے. جو ہمارے وزیر خزانہ ہیں انہوں نے یہ کہا ہے کہ یہ پاکستان کے لیے بہت, اس کی کریڈیبلٹی کے لیے بہت اچھی بات ہے. اور کہتے ہیں کمرشل بینکوں کے پاس موجودہ خالص زر مبادلہ کے ذخائر 5.41 crore ڈالر ریکارڈ کیے گئے, جس کے بعد ملک کی مجموعی ذخائر جو ہیں 21.79 crore تک پہنچ گئے. اور وہ کہتے ہیں اس سے قبل پاکستان نے غیر ملکی زر مبادلہ کے ذخائر میں شامل متحدہ عرب کو 3.5 crore واپس کرنے کا بھی اعلان کیا تھا. پاکستان بین الاقوامی بانڈ مارکیٹ میں باقاعدگی سے اپنے بانڈز کی اجراء کے ذریعے قرض لیتا رہا ہے, جس کا مقصد غیر ملکی زر مبادلہ کے ذخائر کو مستحکم کرنا ہے. معذرت کی خواستگاروں, اسٹیٹ بینک آف پاکستان کے مطابق 27 مارچ تک مرکزی بینک کے پاس زر مبادلہ کے ذخائر کی مالیت تقریباً 16.38 crore کے قریب تھی. ہم بات کر رہے تھے اسٹیٹ آف ہارمز کی, اور انٹرنیشنل افیئرز میں اگر آپ کو واپس لے کے آؤں تو رشیا اور چائنا نے سلامتی کونسل میں اپنا ہرمز کے حوالے سے قرارداد کو ویٹو کر دیا. اب قرارداد تھی کیا, یہ عرب کنٹریز جو ہمارے اپنے مسلم بھائی بہن ہیں, خلیجی ممالک جتنے بھی ہیں, ان کی جانب سے ایک مسودہ جس کو آج ویٹو کیا گیا ہے. اب انہوں نے کہا تھا کہ اسٹیٹ آف ہارمز جو ہے اس کو محفوظ بنانے کے لیے دفاعی اور مضبوط کوششوں کی حوصلہ افزائی کی جانا چاہیے, اور چند ہفتوں تک یہ مذاکرات جاری رہے تھے. اس میں تقریباً کچھ کنٹریز نے ووٹنگ کی, اور بحرین کے جو وزیر خارجہ ہیں ڈاکٹر عبداللطیف, انہوں نے اس اجلاس کی صدارت کی تھی. ووٹنگ سے پہلے خطاب کرتے ہوئے جو ڈاکٹر صاحب ہیں ڈاکٹر عبداللطیف بن راشد, انہوں نے بتایا کہ اس قرارداد کے ذریعے کوئی نئی حقیقت نہیں بنائی جا رہی, بلکہ یہ کہ ایران کے بار بار دہرائے جانے والے جارحانہ رویے کے سلسلے میں ایک سنجیدہ قدم اٹھانے کا کہا جا رہا ہے. انہوں نے کہا کہ اسٹیٹ آف ہارمز کو بطور ہتھیار کے استعمال کو روکنے کے لیے سلامتی کونسل جو ہے وہ کہتے ہیں کہ اس کی یہ قرارداد ہے کہ یہاں پر جو فوجی اور مختلف ممالک جو ہیں وہ اپنا اپنا اثر و رسوخ بھی استعمال کر سکیں گے, مگر جیسا ہم نے کہا کہ یہ چند روز تک اجلاس جاری رہا. الٹیمیٹلی اس میں بھرپور فوج کو استعمال کی اجازت موجود تھی. اس کے خلاف بعض چیزوں کو بعد میں نکالا بھی گیا, مگر وہ بھی اتنے کلیئرلی نہیں نکالی گئی تھی. مگر صاحب آج اس قرارداد کو چائنا اور انہوں نے رشیا نے اس کو نامنظور کر دیا. ٹوٹل 11 لوگوں نے اس میں ووٹ ڈالے, پاکستان اور ایک اور کنٹری ہے وہ اس میں ووٹنگ میں شامل نہیں ہوئے. پاکستان بیچارے کی بھی کنڈیشن نہیں ہے, یہ ہے کہ نہ جائے ماندن نہ پائے رفتن. آپ کو بتائیے ہوگا کہ پریزیڈنٹ جو فرانس کے پریزیڈنٹ ہیں وہ ڈائریکٹ ڈونلڈ ٹرمپ صاحب کی زد میں بھی آئے, جس میں ان کی بیگم کے بارے میں مذاق بھی اڑایا گیا تھا. ابھی ریسنٹلی جو اسٹیٹ آف ہارمز سے شپمنٹس گزری ہیں, یہ جہاز گزرے ہیں, اس میں واضح طور پہ ایک فرانس کے جہاز کو دیکھا جا رہا ہے. آج ایک بہت بڑی اور ایڈوانسمنٹ بھی ہوئی ہے کہ صدر میکرون نے الٹیمیٹلی اس کی تصدیق بھی کر دیا. ایران میں 2 فرینچ لوگ جو تھے ان کو قید کیا گیا تھا, الٹیمیٹلی آج ایران نے ان کو دونوں کو رہا کر دیا. ماضی میں ان کو حراست میں لیا گیا تھا, 2 فرانسیسی شہری. ان کو سوشل میڈیا ایکس پر ایک پوسٹ میں فرانس کے صدر جناب میکرون, انہوں نے ان دونوں لوگوں کی رہائی کے بارے میں تصدیق کر دیا اور ایران کی جو حکومت ہے ان کا شکریہ بھی ادا کیا ہے. یقیناً اس وقت ڈونلڈ ٹرمپ آج 8 بجے تک انتظار کر رہے ہیں کہ کسی طرح سے یہ معاہدہ ہو جائے, ایران گھٹنے ٹیک دے. ایران گھٹنے ٹیکنے کے لیے تیار نہیں ہے. میں آپ کو اس لیٹر کی جانب لے کر کے جانا چاہتی ہوں. ہم آپ کو اس کو انگلش ورژن دکھائیں گے, مگر میں ساتھ ساتھ اس کو ٹرانسلیٹ بھی کرتی چلی جاؤں گی. یہ وہ خط کا جواب ہے جس کو ایران کے پریزیڈنٹ نے یہ جواب دیا ہے, پریزیڈنٹ آف ٹو دی نیشن آف یونائیٹڈ اسٹیٹس, امریکہ کے جتنے امریکی ہیں ان کو براہ راست مخاطب کیا ہے. اور یہ آپ کو حقیقت ہم نے پہلے بھی شیئر کی تھی کہ ایران اس علاقے میں امریکہ کا سب سے بڑا ایلائے تھا, سب سے بڑا دوست تھا, سب سے بڑا حامی تھا. مگر 1953 میں جب اس وقت صدر تھے مسعود ان کا نام تھا، انہوں نے آئل کو نیشنلائز کر لیا تھا، جس کو ناپسند کیا تھا برطانیہ نے، اور برطانیہ کے ساتھ آف کورس شامل کیا انہوں نے امریکہ کو بھی شامل کیا. دس از بیک ان 1953، جہاں پر برطانیہ کے اماق کے اوپر سمجھ لیں یا جیسے بھی سمجھ لیں، ایران اور جو امریکہ کے تعلقات تھے وہ 1953 کے بعد یہ بگڑنا شروع ہوئے تھے. تو بہرحال اس کے بارے میں ہم ابھی آپ کے ساتھ ذکر کرتے ہیں. ایک اور جو میں سیلاب کا ذکر کر، میں لیٹر میرا خیال ہے آپ کے ساتھ میں شیئر کر لوں تو زیادہ بہتر ہوگا. لیٹ می گو ٹو دا لیٹر اور میں اس کے بعد آپ کے ساتھ باقی چیزوں کو بھی شیئر کرتی چلی جاؤں گی. ایران کے پریزیڈنٹ نے براہ راست جو خطاب کیا ہے وہ انہوں نے امریکہ کے لوگوں کے ساتھ انہوں نے اپنا یہ خطاب شیئر کیا ہے. میں اسی کی طرف آپ کو لے کر کے جا رہی ہوں. آج کی نیوز میں میں نے سٹیو بینن کے اوپر چارجز تھے، ان چارجز کو کل ہی بلکہ ریموو کیا گیا، میں اس کے بارے میں بھی ذکر کروں گی ضرور آپ کے ساتھ. یہاں سے میں ایران کے اگر پریزیڈنٹ کے لیٹر کی طرف لے کے چلوں تو بالکل جاؤ. ٹو دا پیپل آف یونائٹڈ اسٹیٹس آف امیرکا اینڈ ٹو آل دوز ہو اینڈ فلڈ آف ڈسٹارشنز اینڈ مینوفیکچرڈ نیریٹوز کنٹینیو ٹو سیک دا ٹروتھ. انہوں نے کہا کہ یہ جو مینوفیکچرڈ یعنی انسانی بنائی، تھینک یو ویری مچ عامر، تھینک یو ویری مچ، یہ جو انسانی بنی بنائی چیزیں، آئی جسٹ اوپن دا لیٹر ان فرنٹ آف می ایز ویل. اس میں ایران کے صدر نے یہ کہا ہے کہ امریکہ کے لوگوں کے ساتھ پریزیڈنٹ نے کہا ہے کہ میں بات کرنا چاہ رہا ہوں، یہ جو گھڑی ہوئی من گھڑت کہانیاں ہیں آپ سن رہے ہیں یہ سچ سے بہت دور ہیں، اور بہتر زندگی کے ایران کے لوگ بھی ایک بہتر زندگی کے خواہاں ہیں. انہوں نے اپنے نام کردار، ایران نے اپنے نام اور کردار کے اعتبار سے انسان کی تاریخ کے قدیم ترین تہذیبوں میں سے ایران ایک ہے. جیسے ہم نے آپ کے ساتھ شیئر کیا، اراؤنڈ 6000 اولڈ سویلائزیشن ہے. اور آج ڈونلڈ ٹرمپ صاحب نے اپنی جو لیٹسٹ ٹویٹ ہے اس میں انہوں نے یہ کہا ہے کہ آج ایک تہذیب جو ہے وہ تباہ ہو جائے گی. اپنی تاریخ اور جغرافیائی برتری کے باوجود مختلف ادوار میں ایران نے اپنی جدید تاریخ میں کبھی بھی جارحیت نہیں کی. ایران نے کبھی بھی اپنے علاقے کو زیادہ بڑھانے کا یا توسیع کرنے کا کوشش نہیں کی، کبھی غلبے کا خیال نہیں کیا، اور نہ ہی کبھی قبضے کا، حملے کا، عالمی طاقتوں کا. حالانکہ ہمارے اوپر اتنا مسلسل دباؤ بھی رہا، اس کے باوجود ہم نے کبھی بھی، ایران نے اپنے ارد گرد ہمساؤں کے اوپر فوجی برتری حاصل کرنے کی کوشش نہیں کی. انہوں نے کہا، جیسے انہوں نے کہا، ڈسپائٹ اٹس ہسٹوریکل اینڈ جیوگرافیکل ایڈوانٹیجز ایٹ ویریئس ٹائم، ایران ہیز نیور ان اٹس ماڈرن ہسٹری چوزن دا پاتھ آف اگریشن، ایکسپینشن، colonialism and domination. Even after enduring occupation, invasion, sustained pressure from the global power, Iran نے آپ کو پتا ہی ہے کہ کتنا عرصہ اس کو بھگتا ہے. اور دس از ڈائریکٹ ایڈریس آف ایران کے پریزیڈنٹ کا، امریکن نیشن سے انہوں نے مخاطب ہوئے ہیں. ایران، انہوں نے کہا کہ ایران کے عوام کسی بھی قوم کے خلاف، چاہے وہ امریکہ ہے، چاہے وہ یورپ ہے، چاہے کوئی بھی ہمسایہ ملک ہے، کسی قسم کی کوئی دشمنی اپنے دل میں نہیں رکھتے. بار بار کی غیر ملکی مداخلتوں اور دباؤ کے باوجود عظیم تاریخ کے دوران ایرانیوں نے ہمیشہ حکومتوں اور ان کے عوام کے درمیان فرق واضح رکھا ہے. یہ ایرانی ثقافت اجتماعی شعور میں گہری جڑوں والا اصول ہے، کوئی وقتی سیاسی موقف ہمارا نہیں ہے. ایران کے پریزیڈنٹ نے یہ بھی لکھا کہ ایران کو ایک خطرہ قرار دینا یہ تاریخ کی حقیقت سے قطن بھی میچ نہیں کرتا. آج کے دور میں اگر آپ مشاہدہ کریں تو یہ ایسی سوچ کہ دوسروں کے اوپر غلبہ اختیار کیا جائے، یہ صرف بڑی طاقتوں کے پاس ہے، یہ صرف سیاسی اور معاشی خواہشات کا نتیجہ ہے جو کہ ایران کی نہیں ہے. یعنی آپ قوموں کے اوپر دباؤ دینے کا جواز پیدا کرتے ہیں، فوج کی برتری کا اظہار کرتے ہیں، اسلحہ سازی کی صنعت کو زندہ رکھنے کے لیے اور اسٹریٹجک جو کنٹرول حاصل کرنے کے لیے آپ کو ایک سٹینس یا ایک بیانیہ گھڑنا پڑتا ہے. اور بس اس ماحول کے مطابق یہ ایک بیانیہ گھڑنے کے بعد اس قوم کو کارنر کرنے کی کوشش کی جاتی ہے. ایران کے پریزیڈنٹ نے ڈائریکٹ امریکن سے خطاب کرتے ہوئے یہ بھی کہا کہ امریکہ نے اپنے سب سے بڑی فوجی طاقت، اڈے، عسکری صلاحیتیں ایران کے گرد مرکوز کر رکھی ہیں جن کا مقصد صرف ایران کو کارنر کرنا ہے. ایک ایسا ملک جس نے کم از کم امریکہ کے قیام کے بعد سے کبھی بھی جنگ کا یعنی پچھلے 250 سال کا دیکھ لیں. یس ایران کی ایک تاریخ ہے ضرور مگر پچھلے 250 سال سے امریکہ کے اگینسٹ یا کسی بھی اس طرح کا کام نہیں کیا. انہوں نے یہ بھی کہا کہ امریکہ نے اڈوں سے شروع ہونے والی کاروائیوں سے یہ ظاہر کیا ہے کہ اس نوعیت کی فوجی موجودگی کس قدر خطرناک ہو سکتی ہے. جس طرح سے آپ کو پتہ ہی ہے ان کے انفراسٹرکچر کو نقصان پہنچایا گیا. فطری طور پر کوئی بھی ملک ایسی صورتحال میں اپنی دفاعی صلاحیتوں کو محفوظ استعمال کرنے سے گریز نہیں کرے گا. ایران نے اب تک اس جنگ میں جو کچھ کیا اور جو آج کر رہا ہے وہ جائز دفاع کے اصولوں پر مبنی اور ایک متوازن عمل ہے. ایران کا معاملہ جنگ یا جارحیت کا آغاز قطر نہیں. انہوں نے یہ بھی کہا کہ ایران اور امریکہ کے تعلقات کبھی بھی دشمنی پر مبنی نہیں تھے. یہ معاملہ 1953 میں ہوا جب وہ کہتے ہیں کہ امریکی عوام کے درمیان جو دوستی تھی وہ دشمنی میں بدل گئی. اور موڑ اس وقت آیا جب ایران نے اپنے وسائل کو نیشنلائز کرنے کے بارے میں بات کی. 1953 کی اس بغاوت نے ایران کے جمہوری عمل کو متاثر کیا, آمریت کو دوبارہ قائم کیا اور ایرانی عوام میں امریکی پالیسیز کے خلاف ایک گہرا غم اور غصہ. یعنی ہوا یہ تھا کہ ایران نے نیشنلائز کرنا چاہا تھا, محمد موسیٰ اس وقت تھے مگر ان کو ریپلیس کیا گیا تھا رضا پہلوی کے ذریعے جو کہ ظاہر ہے ریپرزینٹ کرتے تھے مغرب کو ریپرزینٹ کرتے تھے. بس وہ کہتے ہیں اس چینج نے ایران کے لوگوں کے دل میں ایک نفرت ضرور پیدا کی کہ ایران کے اپنے ریسورسز تھے جن کو ایران نے نیشنلائز کرنے کی کوشش کی مگر وہاں پہ کس طرح سے تبدیلی آئی تھی. کہتے ہیں یہ وہ وقت تھا جب شاہ نے کی حکومت جب امریکہ نے شاہ کی حکومت کی حمایت کی. 1980 کی دہائی میں ایران کے خلاف جنگ کے دوران صدام کا ساتھ دیا. جدید تاریخ کی طویل ترین یہ بھی وہی دور آ گیا تھا شاہ کا دور آ گیا تھا اور جدید تاریخ کی طویل ترین اور سخت ترین پابندیاں ایران کے اوپر عائد کی گئیں. آخر مذاکرات کے دوران بھی دو مرتبہ بلا اشتہار. یہ ریسنٹلی جو دو بار مطالبات ہوئے عمان میں یہ مطالبات کیا ایک ٹیبل کے اوپر یہ لوگ بیٹھے ہوئے تھے مگر ابھی مطالبات جاری ہی تھے تو ایران نے ان اٹیکس کا سامنا کیا. پریزیڈنٹ نے لکھا کہ ان تمام دباؤ کے باوجود ایران کو کمزور نہیں کیا جا سکتا. ملک نے کئی شعبوں میں ترقی کی ہے. ہماری تعلیم کی شرح پہلے سے 3 گنا بڑھ گئی ہے. اعلیٰ تعلیم میں نمایاں اضافہ ہوا ہے. ٹیکنالوجی کی بہت پیش رفت ہوئی ہے اور صحت کی سہولیات بہتر ہوئی ہیں. بنیادی ڈھانچے نے ماضی کے مقابلے میں کہیں زیادہ تیزی اور وسعت کے ساتھ ترقی کی ہے اور یہ سب چیزیں قابل ستائش ہیں. یہ بالکل گھڑی گھڑائی کہانیاں نہیں ہیں. آپ اس کو دیکھ سکتے ہیں محسوس کر سکتے ہیں اور اس کے ساتھ پابندیوں جنگ اور جارحیت کے تباہ کن اور غیر انسانی اثرات کو بھی آپ دیکھ سکتے ہیں. یہاں پہ انہوں نے یہ بھی کہا کہ مضبوط اقدام ثابت ایرانی قوم کی زندگیوں سے کو کبھی بدل نہیں سکتے. جاری جو فوجی جارحیت ہے حالیہ بمباریوں نے لوگوں کی زندگیوں کو سوچ کو نقطۂ نظر پر بہت زیادہ اثر ڈالا ہے اور یہ ایک بنیادی حقیقت ہے. جب جنگ زندگیوں کو گھروں کو شہروں کو اور مستقبل کو ناقابل تلافی نقصان پہنچاتی ہے تو لوگ ذمہ داروں کے بارے میں غیر جانبدار پھر نہیں ہوتے اور پھر ان کا غم اور غصہ نظر آنے لگتا ہے. ایران کے پریزیڈنٹ نے یونائیٹڈ سٹیٹس کے عوام کو خطاب کرتے ہوئے اور اپنی صورتحال کو بتاتے ہوئے یہ کہا کہ آخر یہ سوال جنم لیتا ہے کہ اس جنگ سے واقعی امریکی عوام کے کون سے مفادات پورے ہوئے. کیا ایران کی جانب سے کوئی حقیقی خطرہ موجود تھا جو اس کے طرز عمل کو جائز یعنی ایران کے اوپر ان اٹیکس کو جائز قرار دے. کیا معصوم بچوں کا قتل کینسر کے علاج کی ادویات بنانے والی تنصیبات کی تباہی یا کسی ملک کو پتھر کے زمانے میں دھکیل دینا کیا یہ جائز تھا یا کوئی اور مقصد بھی ہو سکتا ہے سوائے اس کے کہ امریکہ کی عالمی ساکھ کو مزید نقصان پہنچایا جائے. ایران کے اہم بنیادی ڈھانچے جس میں توانائی صنعتی تنصیبات ان پر حملہ دراصل عوام ایران کی عوام کو نشانہ بنانا ہے۔ یہ اقدامات نہ صرف جنگی جرائم کے زمرے میں آتے ہیں بلکہ ان کے ساتھ ایران کی سرحدوں سے کہیں آگے تک جاتے ہیں۔ یہ عدم استحکام پیدا کرتے ہیں، انسانی اور معاشی اخراجات میں اضافہ کرتے ہیں، کشیدگی کے ایسے سلسلے کو جاری رکھتے ہیں جو کہ برسوں تک نفرت کے بیج بوئے رکھے۔ یہ طاقت کا مظاہرہ نہیں بلکہ حکمت عملی کی الجھن ہے، پائیدار حل حاصل کرنے میں ناکامی ہے۔ ایران کے پریزیڈنٹ نے اس خط میں یہ بھی کہا ہے کہ یہ حقیقت نہیں کہ امریکہ اس جارحیت میں اسرائیل کے لیے ایک پراکسی کے طور پر شامل ہوا ہے، اس حکومت کے اثر و رسوخ میں ہے۔ کیا یہ درست نہیں کہ اسرائیل ایران کے خطرے کو بڑھا چڑھا کر پیش کر کے دنیا کی توجہ فلسطینیوں کے خلاف اپنے اقدامات سے ہٹانا چاہتا ہے؟ کیا یہ واضح نہیں کہ اسرائیل چاہتا ہے کہ ایران کے خلاف جنگ آخری امریکی فوجی اور آخری امریکی ٹیکس دہندہ کے خرچ تک لڑی جائے؟ یہ اس کے ساتھ انہوں نے یہ کہا کہ مطلب دس از ناٹ فیئر۔ ایران نے ہمیشہ یہ کہا کہ ان کے پاس یورینیم ہے بھی، انرچڈ بھی ہے، مگر انہوں نے فلاحی مقاصد کے لیے استعمال کیا، وہ اس کو ہیومن ڈسٹرکشن کے لیے استعمال نہیں کرنا چاہتے، مگر شاید اگر بہت زیادہ پش کریں گے تو اس طرف بھی وہ چل نکلے۔ بہرحال یہاں سے میں آپ کو لے کر کے جانا چاہتی ہوں ایک اور نیوز کے لیے، ذکر کرنا چاہتی ہوں اپنے ایک اسپانسر کا، اور اسی کے تعاون سے یہ پیش کرتے ہیں ہم پروگرام آپ کی طرف سے۔ برامپٹن ٹی وی اینڈ اپلائنسز کا ذکر کرنا چاہتی ہوں، اگر آپ نے اپلائنسز دینی ہے تو برامپٹن ٹی وی اینڈ اپلائنسز، یہ برامپٹن میں بویرڈ اور چنکوزی کے انٹرسیکشن پر، برامپٹن ٹی وی اینڈ اپلائنسز، فریج، فریزرز، واشر، ڈرائرز، ہر طرح کی اپلائنسز کے لیے، بائی ناؤ پے ان سکس منتھس۔ رانا سلطان صاحب، اشر اور حیدر یہاں موجود ہوتے ہیں۔ میں آپ کو اپلائنسز کا نمبر دیتی ہوں، برامپٹن اپلائنسز کا 9054502828 ان کا نمبر ہے۔ ہمارے آج کے پروگرام کو آپ تک پہنچانے میں، یعنی اگلی نیوز کو آپ تک پہنچانے میں، میگا منی ایکسچینج نے بھی ہمیں تعاون دیا ہے، رقم بھجوانے کا قابل اعتماد ذریعہ۔ اگر آپ انحصار کرنا چاہتے ہیں بس یس فن ٹریک کے مطابق آپ رقم کو بھجوا سکتے ہیں۔ میگا منی ایکسچینج کا دفتر یہیں پہ کوتھرا پہ، ساؤتھ آف 401 آپ کو کوتھرا پہ ان کا دفتر ملتا ہے۔ میگا ایم ای جی اے میگا منی ایکسچینج، ان کا نمبر 9052794754279 4754۔ آپ کو پتہ ہی ہوگا کہ 2 F-15 بمبار طیارے جن کو تباہ کیا گیا تھا ایران میں، ان میں سے ایک طیارہ جس میں ایک جو اسلحے کو، ویپنری کو کنٹرول کرنے والا انچارج اور ایک جو پائلٹ ہے، ان دونوں کی پیراشوٹس کھلے تھے اور وہ ایجیکٹ کر دیا گیا تھا اور جہاز تباہ ہو گئے تھے۔ یہ دونوں ایران کے ہی علاقے میں گرے، جس سسٹم سے ان تمام آفیسرز کو آج کل کے دور میں لیس کیا جاتا ہے، اس میں ون آف دا تھنگ از کہ جہاں پہ آپ اترے ہیں ذرا اونچی جگہ پہ چلے جائیں تاکہ حالانکہ کیونکہ آپ پتہ ہے ایران میں انٹرنیٹ کی رسائی نہیں، مگر ان کے پاس جو اکوپمنٹ ہے دیٹ از اکوپڈ ود دا لیٹسٹ ٹیکنیکس اینڈ ٹیکنالوجی، سیٹلائٹ کے ساتھ لنک ہوتا ہے، تو ظاہر ہے ان میں سے ایک کو تو انہوں نے فوراً ریسکیو کر دیا تھا، دوسرے جو پائلٹ ہیں ہی واز بیڈلی انجرڈ، مگر امریکہ نے بڑی بہترین ٹیکنیک کے ساتھ اپنے پائلٹ کو وہاں سے ریسکیو کیا، بے شمار لوگ آن دا گراؤنڈ موجود تھے۔ یہ پائلٹ جو ہے یہاں سے گرنے کے بعد، وہ تو اللہ تعالیٰ کی مدد شامل حال تھی کہ ہی واز الائیو، ہی واز کانشیس، اس نے تھوڑا اونچائی کے اوپر چلا گیا، اس نے کنٹینیوس اپنے سگنلز آن نہیں کیے تھے، وقفوں کے ساتھ آن کیے تاکہ ایران کے لوگوں کو اس کے بارے میں پتہ نہ لگے، حالانکہ کہتے ہیں کہ اس کے لیے وہاں ایران کی حکومت نے بہت بڑا ایران انعام ایک تجویز کیا تھا، جس کی وجہ سے بہت سارے لوگ اس کی تلاش میں تھے، مگر الٹیمیٹلی امریکہ کو اس کا سگنل مل گیا تھا۔ آج جس خبر کی طرف میں اس وقت آپ کو لے کے، اینڈ اٹ از اے گریٹ اچیومنٹ کہ امریکہ نے اپنے دونوں ان آفیسرز کو وہاں سے ایران سے نکال لیا، اور بے شمار جہاز بھی موجود تھے، ہیلی کاپٹرز بھی موجود تھے، بٹ دے ڈیفینیٹلی ٹک دیم آؤٹ۔ آج ایک صحافی تھا، ایکچولی بہت ساری خبریں جو مڈل ایسٹ کی طرف سے ہیں، میں اور آپ صرف وہ خبریں دیکھ سکتے ہیں جو چاہا جاتا ہے کہ ہم ان کو دیکھیں، بٹ مگر یہاں کا بھی بہت سارا انڈیپینڈنٹ میڈیا ہے جو بہت ساری نیوز کو ہمارے اور آپ کے لیے لے کر کے آتا ہے۔ तो न्यूज ये आई थी कि दो लोगों का ये जहाज को गिराया गया, गिराने के बाद दो लोग इजेक्ट हुए, जिसमें से एक को बाजियाब करा लिया गया था, दूसरा जो पायलट है वो ताहाल लापता है। जिस जर्नलिस्ट ने इस खबर को ऑन किया था या पब्लिसाइज किया था, ऑफ कोर्स जो एक्चुअल जर्नलिस्ट है वो प्रोब करने के लिए जगह पर मौजूद होते हैं, अपने रसायल को अपने वसायल को इस्तेमाल करते हैं। आज डोनाल्ड ट्रंप साहब ने इस सहाफी को जेल भेजने की धमकी दी है। डोनाल्ड ट्रंप प्रेसिडेंट ऑफ अमेरिका ने कहा है कि इस लीक करने वाले शख्स, यानी उन्होंने जो ये लीक किया कि जहाज में से जो दो लोग इजेक्ट हुए थे, एक को बाजियाब किया जबकि एक अभी भी ईरान में मौजूद है, इस जिसने जुमे के रोज इब्तदाई रिपोर्ट्स में ये खबर दी थी कि गिराए गए अमरीकी लड़ाका तैयारे के हमले में एक दूसरा फिजाई अफसर भी शामिल है। डोनाल्ड ट्रंप ने कहा कि इनको जेल होगी। उन्होंने पीर के रोज व्हाइट हाउस की प्रेस कॉन्फ्रेंस में इस खबर के अवामी सतह पर सामने आने से ईरान में जारी फौजी रेस्क्यू कार्रवाइयों में इंतजामिया को पेचीदगी का सामना करना पड़ा। उन्होंने कहा हमें बहुत प्रॉब्लम आई क्योंकि उस सहाफी ने जब यह खबर दी तो ईरान के मीडिया को और ईरान की लोगों को, जो उनको भी इसके बारे में पता चला कि हमारा एक शख्स अभी वहीं पे है, और हुकाम पहले ही जुमे को फिजाई एहलकार की बाजियाबी के बाद सेकंड शख्स के बारे में हमें इल्म हो गया था मगर हम इसको खुफिया रखे हुए था, और दैट वाज फॉर द बेटरमेंट और फॉर द बेस्ट फेवर ऑफ द कंट्री अमेरिका। वेयर एज इस सहाफी ने इस क्लासिफाइड किस्म की इन्फॉर्मेशन को, जो कि अमेरिका के लिए नुकसानदेह हो सकती थी, उसने कैसे लीक किया। प्रेसिडेंट ऑफ अमेरिका ने कहा कि हम इस मीडिया कंपनी के पास जाएंगे जिसके पास ये शख्स जर्नलिस्ट काम करता है जिसने ये खबर जारी की, और हम कहेंगे कि कौमी सलामती के तहत इस शख्स को हमारे हवाले करो वरना जेल में जाओ। उन्होंने गुज़श्ता हफ्ते ईरान के ऊपर मारे गए अमले के दो अलग अलग रेस्क्यू ऑपरेशंस की तफसील भी यहां पे बयान की थी, और उन्होंने कहा कि जिस शख्स ने ये खबर दी थी वो यकीनन अपने अंजाम को पहुंचेगा। यहां पे मैं आपको जिक्र करना चाहती हूं कि आज शाम को 8 बजे की डेडलाइन दी गई है। बहुत सारे जो लोग हैं, इवन रिपब्लिकन के जो इस वक्त स्पीकर हैं, वो भी इस पे थोड़े खायफ हैं, जो उन्होंने मंडे को ईस्टर डे के ऊपर उन्होंने लैंग्वेज इस्तेमाल की थी उस पे भी खायफ हैं। एक साबिक रुकन हैं जो कि डोनाल्ड ट्रंप की बहुत सपोर्टर हुआ करती थी, मिस ग्रीन और टेलर ग्रीन, उन्होंने आज टुडे इज वेनसडे, उन्होंने कहा सदर ट्रंप को 25वीं आईनी तरमीम के जरिए हटाया जाए, और जब ट्रंप ने ईरान के खिलाफ तनाजे को मजीद बढ़ाने और शहरी बुनियादी ढांचे पर हमले की धमकी दी। आज अगर आप टकर कार्लसन का भी प्रोग्राम देखें तो वो ये कहते हैं कि आप किन को मार रहे हैं, उन छोटे छोटे बच्चों को मार रहे हैं, आप बीमारों को मार रहे हैं, अमेरिकन्स की तो ईरानियंस की तो हम हेल्प करने के लिए गए थे, वो ईरानियंस जो प्रोटेस्ट कर रहे थे, मगर आज आपने उनको अपने खिलाफ कर लिया क्योंकि आप वहीं पे उनके इंफ्रास्ट्रक्चर को तबाह कर रहे हैं, उन्हीं में से कईयों के बच्चे पैदा हुए होंगे, इनक्यूबेटर्स में होंगे, आप उनको खत्म कर रहे हैं, तो यकीनन आप उनको अपनी तरफ नफरत की तरफ माइल करेंगे। एग्जैक्टली सेम थिंग बहुत सारे रिपब्लिकन्स ने इसके बारे में बात किया और बहुत सारे डेमोक्रेट्स ने भी इसके बारे में बात किया। हमारे साथ रहिएगा, 5 बजे हमारे साथ जनाब आशिर अजीम साहब शामिल होंगे, यकीनन इन्हीं चीजों के बारे में बात करेंगे। ऑफ कोर्स वो ज्यादा बेहतर तौर पर रोशनी डाल सकते हैं। मैं अपने स्पॉन्सर्स को भी कवर करूंगी। सुन रहे हैं आप प्रोग्राम साजो आवाज, 770 AM आपका चैनल है। प्रोग्राम को देखा भी कीजिए, सुना भी कीजिए, अपना फीडबैक भी दिया कीजिए, वी लुक फॉरवर्ड फॉर योर फीडबैक, बहुत शुक्रिया। और मैं आपसे रिक्वेस्ट करना चाहती हूं कि टेक्नोलॉजी इतनी एडवांस हो गई है, वी हैव टू मूव टूवर्ड्स फॉरवर्ड रादर देन कि आज भी हम वही चीजें जो पुरानी रिवायत है उन्हीं के मुताबिक चलते रहें। यकीनन अब टेक्नोलॉजी बहुत बदल गई है, रेडियो सुनने के लिए आप अपनी गाड़ी में सुन सकते हैं, अगर आप इलेक्ट्रॉनिक व्हीकल या आपके किसी दोस्त की इलेक्ट्रॉनिक व्हीकल है तो आप हमारी ऐप को डाउनलोड करके डिफरेंट प्रोग्राम सुन सकते हैं, और इन प्रोग्राम्स में शामिल भी जरूर हुआ कीजिएगा। आज ही बल्कि मुझे पता चल रहा था कि एक दो प्रोग्राम है जिनकी रिजर्वेशन थी कि आप कॉल क्यों नहीं करते, तो मेरी आपसे रिक्वेस्ट है, दिस इज योर ओन चैनल, आप सुना भी करें प्रोग्राम को, अपनी राय का इजहार जरूर किया कीजिए, अपनी राय का इजहार जरूर किया जाएगा। अभी बल्कि प्रोग्राम जो पेश किया जनाब चरणजीत बराड़ ने, 2 से 3 के दरमियान एक खातून की कॉल आई और चरणजीत बराड़ ने यहां से निकलते हुए कहा कि भाई क्या थॉटफुल औरत थी, शी रिप्रेजेंटेड इन द बेस्ट पॉसिबल फैशन। तो आप लोग भी प्लीज अपनी राय का इजहार जरूर किया कीजिएगा। 770 AM स्टेशन के लिए ऑल द टाइम देर इज वन नंबर 416-420-1778। अगर आपने स्टूडियो में डायल करना है 416-620-1778 हमारे स्टूडियो का नंबर है। चंद स्पॉन्सर्स विल कम बैक, प्लीज स्टे ट्यून्ड।
करेडियन इमिग्रेशन के लॉज और पॉलिसीज में मुस्तकिल तब्दीलियां आती रहती हैं, इसलिए इतना ही जरूरी है कि आपका काम माहिराना तरीके से ताज़ा तरीन मालूमात के तहत किया जाए। मेरा नाम यास्मीन तैयबी है और मैं गुज़िश्ता 25 सालों से सिटीजनशिप, पीआर रिन्यूअल्स, स्पाउसल स्पॉन्सरशिप और एजेंसी के पेचीदा केसों को कामयाबी से करके हजारों लोगों की रहनुमाई कर चुकी हूँ। आप मुझसे 9055130012 पर कॉल करके अपॉइंटमेंट बुक करवा सकते हैं या canimsolutions.ca पर जाकर हमारी फर्म के बारे में मजीद मालूमात हासिल कर सकते हैं। हमारे ऑफिस में सर्टिफाइड उर्दू टू इंग्लिश तर्जुमे की भी सहूलियत मौजूद है।
कैल्टन सब्जी फार्म किसी भी जानकारी का मुताज नहीं है। हुण तुसी इना दी किचन तो स्वादला भोजन सिर्फ $12 पर परसन नू लै सकदे हो। स्वाद इना वधिया के उंगलियां चटदे रह जाओगे। भारे थले वालियां लोहे दियां कढ़ाइयां 10% ऑफ, स्टील दे ते स्टेनलेस स्टील दे पतीले, वड्डे वड्डे पतीले 10% ऑफ लै सकदे हो। इस तों अलावा प्रोपेन वाले चुल्हे 15% ऑफ ते वाण वाले मंजे 10% ऑफ लै सकदे हो। 12050 एयरपोर्ट रोड ते पहुंचो। कैल्टन सब्जी फार्म 905-840-9000 905-840-9000।
खुदा ना करे अगर आपका कार एक्सीडेंट हो गया और आप कानूनी मदद लेना चाहते हैं तो ना सिर्फ हम आपके हक का जायज ज्यादा से ज्यादा पैसा लेकर दिलवाते हैं बल्कि अपनी फीस भी आपका क्लेम दिलवाने के बाद ही लेते हैं। और मैं आपकी अपनी अंजुम कुरैशी आपकी अपनी जबान बोलती हूँ और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं। और अगर अपने क्लेम के सिलसिले में आप हमारे लॉयर के साथ मीटिंग करना चाहते हैं तो हमारी कंसल्टेंसी बिल्कुल फ्री है। आज ही मुझे कॉल करें, आपके कार एक्सीडेंट केस में आपका इन्फॉर्मेशन लेना आपका हक है। 416-570-0157।
बहुत शुक्रिया आप लोगों का प्रोग्राम को सुनने का। मेरे एक बहुत प्यारे भाई हैं, उनकी कॉल आई, परमगिल उनका नाम। आई डू अपोलोजाइज कि मेरे से कॉल ड्रॉप हो गई, घर में कुछ और रही थी, वो मेरे से कुछ और गया। वही मैंने कहा ना कि वी हैव टू चेंज आवर सेल्फ अकॉर्डिंग टू टेक्नोलॉजी। और अगर हम ये कहते हैं नहीं मैं अपने पुराने स्टाइल ना ही जीना चाहना है तो दिस इज नॉट राइट, तो फिर वही बात है ना कि हम पीछे रह जाएंगे। तो आई विश के जो फिर उसके बाद एक अननोन कॉल आई, आई विश के ये परम भाई हों, मगर परम भाई अगर आप नहीं है तो मैंने आप मैं थाड़ी कॉल जानबूझ के ड्रॉप नहीं सी की थी। आई हैव वन ऑफ माई स्पॉन्सर ऑल्सो, मगर आई बहुत प्यारे स्पॉन्सर हैं जिन्हों के तवसुद जिन्हों की वजह नाल असी प्रोग्राम पेश कर सकते हैं। तो शिराज को मैं कहूंगी, शिराज आप एक मिनट वेट कर लीजिएगा, मेरे साथ एक कॉलर भी हैं। जी अस्सलाम वालेकुम कॉलर, आप कैसे हैं?
हाँ जी सलाम अलैकुम अरफा जी।
परमगिर जी बहुत एंड ऑनेस्ट टू गॉड आई वाज सो अशेम्ड। मैं तो दसिया ना कि
मुझे पता है आप कॉल काट ही नहीं सकते, मुझे पता है।
आई डिड नॉट कट योर कॉल। जी सर, जी सर।
नहीं नहीं आप आई रियली अप्रिशिएट। पहली तो बात है कि
ਤੁਸੀਂ ਬੇਸ਼ੱਕ ਪੰਜਾਬੀ ਚ ਗੱਲ ਕਰੋ, ਮੈਂ ਚੜ੍ਹਦੇ ਪੰਜਾਬ ਤੋਂ, ਮੈਂ ਲਹਿੰਦੇ ਪੰਜਾਬ ਤੋਂ, ਤੁਸੀਂ ਚੜ੍ਹਦੇ ਪੰਜਾਬ ਤੋਂ।
ਪੰਜਾਬੀ ਚ ਗੱਲ ਕਰਦੇ
ਜੀ ਜੀ।
ਮੈਂ ਪਹਿਲਾਂ ਧੰਨਵਾਦ ਕਰਦਾ ਜੀ ਤੁਹਾਡਾ ਕਿ ਤੁਸੀਂ ਮੈਨੂੰ ਤਕਰੀਬਨ ਆਈ ਵੁੱਡ ਸੇ ਕਿ 20 ਸਾਲ ਹੀ ਹੋ ਗਿਆ ਤੁਹਾਨੂੰ ਸੁਣਦਿਆਂ ਨੂੰ ਨਾ, ਤੇ ਵਧੀਆ ਲੱਗਦਾ। ਔਰ ਦੇਖੋ ਇਨਸਾਨ ਗਲਤੀ ਦਾ ਪੁਤਲਾ ਹੈ, ਕੋਈ ਨਾ
ਕੋਈ
ਗੱਲਬਾਤ ਮਾੜੀ ਮੋਟੀ ਹੋਜਰੀ ਹੋ ਵੀ ਜਾਵੇ ਨਾ, ਤੇ ਮੈਨੂੰ ਲੱਗਦਾ ਉਹਦਾ ਇਸ਼ੂ ਬਣਾਉਣ ਦੀ ਕੋਈ ਲੋੜ ਨਹੀਂ ਹੁੰਦੀ
ਜੀ ਸਰ।
ਤੇ ਕਿਉਂਕਿ ਅਸੀਂ ਸਾਰੇ ਹੀ ਨਾ ਉਸ ਜਗ੍ਹਾ ਤੋਂ ਲੰਘੇ ਹਾਂ, ਗਲਤੀਆਂ ਕਰਕੇ ਹੀ ਬੰਦਾ ਇਨਸਾਨ ਬਣਦਾ ਨਾ।
ਬਿਲਕੁਲ ਸਹੀ
ਕਹਿੰਦੇ ਨਾ, ਕਹਿੰਦੇ ਫਰਿਸ਼ਤੋਂ ਸੇ ਬਿਹਤਰ ਹੈ ਇਨਸਾਨ ਬਣਨਾ ਲਗਤੀ ਹੈ ਇਸਮੇ ਮਿਹਨਤ ਜ਼ਿਆਦਾ।
ਫਰਿਸ਼ਤੋਂ ਸੇ ਬਿਹਤਰ ਹੈ ਇਨਸਾਨ ਬਣਨਾ ਲਗਤੀ ਹੈ ਇਸਮੇ ਮਿਹਨਤ ਜ਼ਿਆਦਾ, ਬਹੁਤ
ਮਿਹਨਤ ਜ਼ਿਆਦਾ। ਤੇ ਇਹ ਗੱਲਾਂ ਹੈਗੀਆਂ ਤਾਂ ਬੜੀਆਂ ਡੋਂਗੀਆਂ ਅਰਫਾ ਜੀ, ਬਟ ਸਮਝਦਾ ਕੋਈ ਕੋਈ ਆ, ਕਿਉਂਕਿ ਇਹ ਇਸ ਮੰਚ ਤੇ ਬੈਠ ਕੇ ਨਾ ਗੱਲਾਂ ਕਰਨੀਆਂ, ਔਰ ਜਿਹੜੀ ਆਮ ਅਸੀਂ ਜ਼ਿੰਦਗੀ ਦੇ ਵਿਚ ਗੱਲਾਂ ਕਰਦੇ ਆ ਉਹਦੇ ਵਿਚ ਬਹੁਤ ਜ਼ਿਆਦਾ ਡਿਫਰੈਂਸ ਆ। ਇੱਥੇ ਬਹੁਤ ਕੁਛ ਸੋਚ ਸਮਝ ਕੇ ਸਾਨੂੰ ਬੋਲਣਾ ਪੈਂਦਾ। ਔਰ ਮੈਂ ਤੁਹਾਨੂੰ ਸਲੂਟ ਕਰਦਾ ਕਿ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਕਰਦੇ ਹੋ, ਆਈ ਰੀਅਲੀ ਐਪਰੀਸ਼ੀਏਟ। ਏਦਾਂ ਲੱਗੀ ਰਹੋ ਜੀ ਰਹਿੰਦੀ ਦੁਨੀਆਂ ਤੱਕ, ਅਸੀਂ ਤਾਂ ਇਹੀ ਦੁਆ ਕਰਾਂਗੇ।
ਸਭ ਤੋਂ ਪਹਿਲੇ ਤਾਂ ਪਰਮਜੀਤ ਜੀ ਸੋਰੀ 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 ਕੈਰੀ ਓਨ ਗੱਲ ਕਰੋ ਤੁਸੀਂ
ਜੀ
ਮੇਰਾ
ਆਪਣਾ ਇੱਕ ਜਾਣੀ ਕਿ ਜਿਹੜਾ ਵਿਚਾਰ ਹੈਗਾ ਆ ਅੱਜ ਦਾ ਕਿ ਜਿਹੜੀ ਦੁਨੀਆਂ ਦੇ ਵਿੱਚ ਬਹੁਤ ਕੁਛ ਚੱਲ ਰਿਹਾ ਆਰਫਾ ਜੀ ਪਰ ਮਨੁੱਖ ਜਿਹੜਾ ਨਾ ਉਹ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਇੰਨਾ ਕੁ ਜ਼ਿਆਦਾ ਖੁੱਭਿਆ ਪਿਆ ਨਾ ਉਹਨੂੰ ਪਤਾ ਹੀ ਨੀ ਲੱਗਦਾ ਕਿ ਉਹ ਬਾਕੀ ਹੋਰ ਆਲਾ ਦੁਆਲਾ ਵੀ ਦੇਖ ਲਵੇ ਈਵਨ ਗੱਡੀ ਚਲਾਉਂਦਾ ਵੀ ਬੰਦਾ ਹਨਾ ਸਿਰਫ ਇੰਨਾ ਕੁ ਖੋਇਆ ਹੁੰਦਾ ਕਿ ਉਹਨੂੰ ਪਤਾ ਨੀ ਲੱਗਦਾ ਉਹਨੂੰ ਪਤਾ ਉਦੋਂ ਲੱਗਦਾ ਤੇ ਉਹਦਾ ਐਕਸੀਡੈਂਟ ਹੋ ਜਾਂਦਾ ਇਹ ਰਿਐਲਿਟੀ ਆ ਕਿ ਉਹਨੂੰ ਅੱਗੇ ਆਉਂਦੀ ਗੱਡੀ ਵੀ ਨੀ ਦਿਸਦੀ ਕਿ ਇੰਨਾ ਕੁ ਜ਼ਿਆਦਾ ਉਹ ਡਿਪਰੈਸ ਹੋਇਆ ਪਿਆ ਅੱਜ ਦਾ ਜਿਹੜਾ ਮਨੁੱਖ ਆ ਬਟ ਉਹਦੇ ਬਾਵਜੂਦ ਵੀ ਨਾ ਪਰਮਾਤਮਾ ਨੇ ਸਾਨੂੰ ਇੱਕ ਦਿਮਾਗ ਦਿੱਤਾ ਹੈ ਅਸੀਂ ਯੂਜ ਕਰਨਾ ਸਾਡਾ ਫਰਜ਼ ਬਣਦਾ ਹੁਣ ਅੱਜ ਕੱਲ ਤੁਸੀਂ ਦੇਖ ਲੋਗੇ ਸਨੋ ਕਿੱਦਾਂ ਕੱਢ ਪਈ ਸਨੋ ਹਨਾ
ਜੀ ਜੀ
ਮੌਸਮ ਖਰਾਬ ਜਿਹੜਾ ਹਨਾ
ਜੀ
ਇਹਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਆ ਅੱਗੇ ਪਹਿਲਾਂ ਨਾ ਕਹਿੰਦੇ ਨਾ ਕੁਦਰਤ ਦੀ ਕਰਨੀ ਪਰ ਇਸ ਵੇਲੇ ਅਸੀਂ ਕੁਦਰਤ ਦੀ ਕਰਨੀ ਤੋਂ ਥੋੜਾ ਹਟ ਕੇ ਦੇਖਿਆ ਜਾਵੇ ਤੇ ਉਹ ਤਾਕਤਾਂ ਜਿਹੜੀਆਂ ਦੁਨੀਆਂ ਨੂੰ ਬਰਬਾਦ ਕਰਕੇ ਆਪ ਆਬਾਦ ਹੋਣਾ ਚਾਹੁੰਦੀਆਂ ਆਪਣੇ ਹਿਸਾਬ ਦੇ ਨਾਲ ਆਬਾਦ ਕਰਨਾ ਚਾਹੁੰਦੀਆਂ ਦੁਨੀਆਂ ਨੂੰ ਮੈਂ ਗੱਲ ਕਰਾਂਗਾ ਜੀ ਮੇਰੀ ਮੁਰਾਦ ਹੈ ਜੀ ਜਿਹੜੇ ਆਪਣੇ ਮਿਸਟਰ ਦਿਲਗੇ ਸਾਹਿਬ ਆ ਇਹਨਾਂ ਨੇ 3.5 ਲੱਖ ਏਕੜ ਜ਼ਮੀਨ ਖਰੀਦੀ ਆ ਮੋਡੀਫਾਈਡ ਹਾਂਜੀ
ਕਿੱਥੇ ਖਰੀਦੀ
ਸਾਰੀ ਦੁਨੀਆਂ ਦੇ ਵਿਚ ਔਰ ਅਮੇਰਿਕਾ ਦੇ ਵਿਚ ਸਭ ਤੋਂ ਜ਼ਿਆਦਾ ਇਹਨਾਂ ਨੇ ਅਮੇਰਿਕਾ ਦੇ ਵਿਚ ਜ਼ਮੀਨ ਖਰੀਦੀ ਆ 3.5 ਲੱਖ ਏਕੜ ਤੁਸੀਂ ਦੇਖੋ ਕਿ ਉਸ ਬੰਦਾ ਜਿਹੜਾ ਬੰਦਾ ਸੋਫਟਵੇਅਰ ਦਾ ਹੈਗਾ ਆ ਉਹਨੂੰ ਕੀ ਲੋੜ ਪੈ ਗਈ ਖੇਤੀਬਾੜੀ ਦੇ ਵਿਚ ਜਾਣ
ਬਿਲ ਗੇਟਸ ਦੇ ਬਿਲਕੁਲ ਸਹੀ ਕਹਾ
ਬਟ ਉਹਦਾ ਮਕਸਦ ਇਹੀ ਆ ਕਿ ਦੁਨੀਆਂ ਦੀਆਂ ਜਿਹੜੀ ਕਿਸਾਨੀ ਆ ਫਾਰਮਰ ਨੂੰ ਉਜਾੜ ਕੇ ਆਪਣਾ ਉਹ ਚਮਕਾਉਣਾ ਚਾਹੁੰਦਾ ਕਿ ਉਹ ਆਪਣਾ ਪ੍ਰੋਡਕਟ ਵੇਚਣਾ ਚਾਹੁੰਦਾ ਬਹੁਤ ਮਹਿੰਗੇ ਭਾਅ ਦੇ ਵਿਚ ਇਹ ਮੈਂ ਨੀ ਕਹਿ ਰਿਹਾ ਇਹ ਤੱਥ ਕਹਿ ਰਹੇ ਆ ਜੋ ਖਬਰਾਂ ਹੈਗੀਆਂ ਨਾ ਮੰਨ ਲਓ ਜੋ ਅਸੀਂ ਪੜ੍ਹਦੇ ਆ ਬਹੁਤ ਲਾਈਕ ਸਾਨੂੰ ਡੀਪ ਜਾਣਾ ਪੈਣਾ ਉਹਦੇ ਲਈ ਹੁਣ ਤੁਸੀਂ ਦੇਖ ਲਓ ਕਲਾਊਡ ਸੀਡਿੰਗ ਹੁੰਦੀ ਇੱਥੇ ਕੈਨੇਡਾ ਦੇ ਵਿਚ ਵੀ ਹੁੰਦੀ ਕਲਾਊਡ ਸੀਡਿੰਗ ਮੈਨੂੰ ਦੱਸੋ ਕਿਹੜਾ ਬੰਦਾ ਕਹਿੰਦਾ ਕਿ ਨਹੀਂ ਕਲਾਊਡ ਸੀਡਿੰਗ ਹੁੰਦੀ ਕੈਨੇਡਾ ਚ ਵੀ ਹੁੰਦੀ ਆ ਔਰ ਜਿਹੜੇ ਸਾਡੇ ਪੰਜਾਬ ਦੇ ਵਿਚ ਤੁਸੀਂ ਦੇਖੋ ਅੱਜ ਕੱਲ ਕਣਕਾਂ ਦਾ ਸਮਾਂ ਆ ਆਪਣੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ
ਚ
ਰਾਈਟ ਉਹਨੂੰ ਕਿੰਨੇ ਲੱਖ ਏਕੜ ਕਣਕ ਖਰਾਬ ਹੋ ਚੁੱਕੀ ਹੈ ਇਸ ਵੇਲੇ ਗੜੇ ਪੈ ਗਏ
ਬਾਰਿਸ਼ ਪੜੀ
ਮਤਲਬ ਪਿਛਲੇ ਸਾਲ ਹੜ੍ਹ ਆਏ ਸੀਗੇ ਕਿੰਨਾ ਨੁਕਸਾਨ ਹੋਇਆ ਸਾਡੇ ਪੰਜਾਬ ਲਹਿੰਦੇ ਪੰਜਾਬ ਦੇ ਚੜ੍ਹਦੇ ਪੰਜਾਬ ਦਾ ਕੋਈ ਮਤਲਬ ਅਸੀਂ ਪਤਾ ਨੀ ਅਸੀਂ ਜਿਹੜੀ ਹਿਊਮਨ ਬੀਂਗ ਹੈ ਨਾ ਅਸੀਂ ਮਤਲਬ ਘੰਟੇ ਦੀ ਗੱਲ ਨੂੰ ਭੁੱਲ ਜਾਂਦੇ ਹਾਂ
ਬਹੁਤ ਸ਼ਾਰਟ ਮੈਮਰੀ ਹੈ
ਨਾ ਮਤਲਬ ਕਿ ਅਸੀਂ ਬਹੁਤ ਜਲਦੀ ਉਸ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਇਹ ਕਿਉਂ ਹੋਇਆ ਨਾ ਪਿਛਲੀ ਵਾਰ ਵੀ ਇਹਨੇ ਬੰਦੇ ਨੇ ਕਲਾਊਡ ਸੀਡਿੰਗ ਕਰਵਾਈ ਸੀਗੀ ਇਸ ਵਾਰੀ ਵੀ ਉਹਨਾਂ ਨੂੰ ਪਤਾ ਕਿ ਸਾਡੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਨੂੰ ਕਣਕ ਕਿੰਨੀ ਜ਼ਰੂਰੀ ਆ ਔਰ ਸਾਰੀ ਦੁਨੀਆਂ ਨੂੰ ਜ਼ਰੂਰੀ ਆ ਮਤਲਬ ਸਾਰੀ ਦੁਨੀਆਂ ਨੂੰ ਸਾਡਾ ਮਤਲਬ ਜਿਹੜਾ ਸਾਡੇ ਕੰਟਰੀ ਆ ਉਹ ਬਾਹਰਲੇ ਮੁਲਕਾਂ ਨੂੰ ਵੀ ਆਪਣਾ ਅਨਾਜ ਸਪਲਾਈ ਕਰਦੇ ਆ ਔਰ ਕੱਲਾ ਕਣਕ ਹੀ ਨਹੀਂ ਬਹੁਤ ਤਰ੍ਹਾਂ ਦੇ ਫਰੂਟ ਡਰਾਈ ਫਰੂਟ ਔਰ ਸਬਜ਼ੀਆਂ ਬਹੁਤ ਕੁਛ ਹੁੰਦਾ ਮਤਲਬ ਕਿ ਬਹੁਤ ਉਪਜਾਊ ਧਰਤੀ ਆ ਜਿਹੜੀਆਂ ਆਪਣੀ ਹਿੰਦੁਸਤਾਨ ਦੀ ਧਰਤੀ ਆ ਪਾਕਿਸਤਾਨ ਦੀ ਬਹੁਤ ਜ਼ਿਆਦਾ ਉਪਜਾਊ ਆ ਆਰਖਾ ਜੀ ਪਰ ਉਸ ਨੂੰ ਉਹਦੇ ਉੱਤੇ ਹੁਣ 7-7 ਫੁੱਟ ਜਿਹੜੀ ਚੜ੍ਹ ਗਈ ਰੇਤ ਉਹਨੂੰ ਪਿਛਲੀ ਵਾਰ ਸਾਡੇ ਕਿਸਾਨ ਭਰਾਵਾਂ ਨੇ ਕਿੱਦਾਂ ਉਤਾਰਿਆ ਔਰ ਦੁਬਾਰਾ ਉਹਨੂੰ ਦੁਬਾਰਾ ਫਸਲ ਦੇ ਕਾਬਲ ਕੀਤਾ ਕੀ ਇਹ ਲੋਕ ਸੋਚਦੇ ਆ ਇਹ ਕੁਛ ਸੋਚਦੇ ਆ ਇਨਸਾਨੀਅਤ ਦੇ ਬਾਰੇ ਐਫਟੀ ਫਾਈਲ ਦੇ ਵਿਚ ਇਹਨਾਂ ਦਾ ਨਾਮ ਆਇਆ ਇਹਨਾਂ ਨੂੰ ਸ਼ਰਮ ਨੀ ਹੈਗੀ ਕਿ ਕਰਦੇ ਕੀ ਪਏ ਆ ਦੁਨੀਆਂ ਦੇ ਵਿਚ ਔਰ ਅਜੇ ਵੀ ਉਹ ਹਟਦੇ ਨੀ ਹੈਗੇ ਔਰ ਇਹ ਬਹੁਤ ਵੱਡਾ ਗਰੁੱਪ ਆ ਇਹ ਬਿਲ ਗੇਟ ਕੱਲਾ ਹੀ ਨੀ ਹੈਗਾ ਬੰਦਾ ਇਹ ਤਕਰੀਬਨ 300 ਦੇ ਕਰੀਬ ਫੈਮਿਲੀਜ਼ ਆ ਜਿਹੜੀਆਂ ਦੁਨੀਆਂ ਨੂੰ ਕੰਟਰੋਲ ਕਰਨਾ ਚਾਹੁੰਦੀਆਂ ਆਪਣੇ ਵਿਚ ਇਹ ਮੈਂ ਨੀ ਕਹਿ ਰਿਹਾ ਇਹ ਸਾਰੇ ਡਾਕੂਮੈਂਟਸ
ਕਹਿ ਰਹੇ ਬਿਲਕੁਲ ਸਹੀ ਬਸ
ਮੈਂ ਮੇਰਾ ਸਿਰਫ ਤੁਹਾਡੇ ਏਅਰ ਤੇ ਆਉਣ ਦਾ ਮਕਸਦ ਇਹੀ ਆ ਭਾਈ ਜਾਗੋ ਪਲੀਜ਼ ਜਾਗੋ ਤੇ ਦੂਸਰੇ ਨੂੰ ਵੀ ਜਗਾ ਲਓ ਆਪ ਜਾਗੋਗੇ ਤੇ ਤੁਸੀਂ ਦੂਸਰੇ ਨੂੰ ਜਗਾ ਸਕਦੇ ਆ ਜੇ ਆਪ ਸੁੱਤੇ ਪਏ ਤਾਂ ਮੈਨੂੰ ਨੀ ਲੱਗਦਾ ਕੋਈ ਵੀ ਬੰਦਾ ਤੁਹਾਨੂੰ ਜਗਾ ਸਕਦਾ ਆ ਕੋਰੋਨਾ ਕਾਲ ਦੇ ਵਿਚ ਸਾਰਾ ਕੁਛ ਉਹ ਐਕਸਪੋਜ਼ ਹੋ ਚੁੱਕਾ ਐਫਟੀਨ ਫਾਈਲ ਦੇ ਵਿਚ ਕਿ ਕਿੱਦਾਂ ਬਿਲ ਗੇਟਸ ਨੇ 2013 ਦੇ ਵਿਚ ਪਲਾਨ ਬਣਾਇਆ 2017 ਦੇ ਵਿਚ ਵੈਕਸੀਨੇਸ਼ਨ ਬਣਾਈ ਉਹੀ ਵੈਕਸੀਨੇਸ਼ਨ ਸਾਨੂੰ ਦਿੱਤੀ ਔਰ ਕਿੰਨਾ ਜ਼ਿਆਦਾ ਇਫੈਕਟ ਹੋਇਆ ਔਰ ਹੋ ਰਿਹਾ ਔਰ ਉਹਦੇ ਵਿੱਚ ਕੀ ਪਾਇਆ ਆ ਗ੍ਰਾਫੀਨ ਆਕਸਾਈਡ ਪਾਇਆ ਦੇ ਕੈਨ ਯੂਜ਼ ਦਾ ਨੈਨੋ ਟੈਕਨੋਲੋਜੀ ਨੈਨੋ ਟੈਕਨੋਲੋਜੀ ਉਹਦੇ ਨਾਲ ਯੂਜ਼ ਹੁੰਦੀ ਆ ਲੋਕੀ ਨਹੀਂ ਸਮਝੂਗੇ ਨਾ ਹੁਣ ਕੱਲ ਨੂੰ ਵੀ ਅਰਫਾ ਜੀ ਕੱਲ ਨੂੰ ਵੀ ਲੈ ਕੇ ਇਹ ਦੁਆਰਾ ਕਹਿਣ ਜੀ ਆ ਹੁਣ ਇਹਨਾਂ ਨੇ 6G ਲਾਂਚ ਕਰਨਾ ਉਦੋਂ ਫੇਰ ਰੇਡੀਏਸ਼ਨ ਦੇ ਨਾਲ ਲੋਕਾਂ ਨੇ ਇਫੈਕਟ ਹੋਣਾ ਇਹਨਾਂ ਨੇ ਵੇਖਣਾ ਵਾਇਰਸ ਆ ਗਿਆ ਔਰ ਜਿੰਨੀ ਵਾਰੀ ਵੀ ਟੈਕਨੋਲੋਜੀ ਨੂੰ ਲਾਂਚ ਕੀਤਾ ਉਨੀ ਵਾਰੀ ਇਹਨਾਂ ਨੇ ਵਾਇਰਸ ਦਾ ਨਾਂ ਹੀ ਲਿਆ ਵੀ ਮੈਂ ਤੁਹਾਨੂੰ ਦੱਸਦਾ ਇਹ ਮੈਂ ਇੱਥੇ ਕੋਈ ਮੇਰੇ ਤੋਂ ਪੁੱਛਣ ਵਾਲਾ ਹੋਵੇ ਤਾਂ ਮੈਂ ਸਾਰਾ ਕੁਝ ਪ੍ਰੋਵਾਈਡ ਕਰਦਾ ਵਾ ਕਿ ਕੀ ਕੁਛ ਕਰਦੇ ਪਏ ਇਹ ਅਸੀਂ ਕੋਰੋਨਾ ਕਾਲ ਦੇ ਵਿੱਚ ਮੈਂ ਟੀਵੀ ਸ਼ੋ ਕੀਤੇ ਬੜਾ ਕੁਛ ਕੀਤਾ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਕਿ ਭਾਈ ਬਚ ਜਾਓ ਇਹਨਾਂ ਤੋਂ ਨਾ ਲਗਾਓ ਇਹਨਾਂ ਇਹ ਮਾਰਨ ਵਾਸਤੇ ਜੀਣ ਵਾਸਤੇ ਲਗਾ ਰਹੇ 25-30% ਦੁਨੀਆਂ ਦੇ ਵਿੱਚ ਵੈਕਸੀਨੇਸ਼ਨ ਲੱਗੀ ਆ ਭਾਈ
ਜੀ ਜੀ
ਕਿੱਥੇ ਗਿਆ ਭਾਈ ਕਿੱਥੇ ਉਹਨੂੰ ਡੰਡੇ ਮਾਰ ਕੇ ਚੜਾ ਤਾ ਮਤਲਬ ਅਸੀਂ ਸੋਚਦੇ ਹੀ ਨੀ ਮਤਲਬ ਠੀਕ ਹੈ ਜੀ ਸਰਕਾਰਾਂ ਨੇ ਕਹਿ ਤਾ ਚਲੋ ਜੀ ਦੂ ਉਸ ਤੋਂ ਬਾਅਦ ਤੁਸੀਂ ਦੇਖ ਲੋ ਕਿੰਨੀ ਮਹਿੰਗਾਈ ਵੱਧ ਚੁੱਕੀ ਆ ਕਿੰਨਾ ਕੁਛ ਹੋ ਰਿਹਾ ਹੁਣ ਆ ਚੰਮ ਦੀਆਂ ਚਲਾਉਂਦੇ ਪਏ ਆ ਕਿੰਨਾ